ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਜੁਲਾਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਿਆਈ ਸੁਨਹਿਰੀ ਮਤਨ ਜ਼ਬੂਰ। ਐ ਖੁਦਾਵੰਦ ਤੂੰ ਨੇੜੇ ਹੈ ਤੇ ਤੇਰੇ ਸਾਰੇ ਹੁਕਮ ਸੱਚੇ ਨੇ। ਜਵਾਬੀ ਪੜ੍ਹਾਈ ਜ਼ਬੂਰ। ਮੇਰੀਆਂ ਅੱਖੀਆਂ ਖੋਲ ਦੇ ਤਾਂ ਜੋ ਮੈਂ ਤੇਰੀ ਸ਼ਰੀਅਤ ਦੇ ਅਜੀਬ ਕੰਮ ਵੇਖਾਂ। ਇਸ ਲਈ ਮੈਂ ਹਮੇਸ਼ਾ ਤੀਕਰ ਤੇਰੀ ਸ਼ਰੀਅਤ ਨੂੰ ਮੰਨਦਾ ਰਹਾਂਗਾ ਅਤੇ ਮੈਂ ਆਜ਼ਾਦੀ ਨਾਲ ਚੱਲਾਂਗਾ ਕਿਉਂ ਜੇ ਮੈਂ ਤੇਰੇ ਕਾਨੂੰਨਾਂ ਦਾ ਤਾਲਬ ਰਿਹਾ ਵਾਂ। ਮੈਂ ਬਾਦਸ਼ਾਹਾਂ ਦੇ ਸਾਹਮਣੇ ਤੇਰੀਆਂ ਗਵਾਹੀਆਂ ਨੂੰ ਬਿਆਨ ਕਰਾਂਗਾ। ਤੇਰੇ ਹੁਕਮ ਮੈਨੂੰ ਪਿਆਰੇ ਨੇ, ਮੈਂ ਉਹਨਾਂ ਵਿੱਚ ਖੁਸ਼ ਰਹਾਂਗਾ। ਤੇਰੇ ਕਲਾਮ ਦਾ ਖੁਲਾਸਾ ਸੱਚਿਆਈ ਹੈ, ਤੇਰੀ ਸੱਚਿਆਈ ਦੇ ਸਾਰੇ ਹੁਕਮ ਅਬਦੀ ਨੇ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਖੁਦਾਵੰਦ ਜਿੰਨੇ ਅਸਮਾਨ ਪੈਦਾ ਕੀਤੇ ਉਹੀ ਰੱਬ ਏ। ਉਹਨੇ ਹੀ ਧਰਤੀ ਬਣਾਈ ਤੇ ਤਿਆਰ ਕੀਤੀ, ਉਹਨੇ ਉਹਨੂੰ ਕਾਇਮ ਕੀਤਾ, ਉਹਨੇ ਉਹਨੂੰ ਅਬਸ ਪੈਦਾ ਨਾ ਕੀਤਾ ਬਲਕਿ ਉਹਨੂੰ ਆਬਾਦੀ ਲਈ ਤਿਆਰ ਕੀਤਾ। ਉਹ ਆਖਦਾ ਏ ਭਈ ਮੈਂ ਰੱਬ ਹਾਂ ਅਤੇ ਮੇਰੇ ਸਿਵਾ ਕੋਈ ਨਹੀਂ। ਮੈਂ ਧਰਤੀ ਦੀ ਕਿਸੇ ਹਨੇਰ ਥਾਂ ਵਿੱਚ ਪੋਸ਼ੀਦਗੀ ਵਿੱਚ ਤੇ ਕਲਾਮ ਨਹੀਂ ਕੀਤਾ। ਮੈਂ ਯਾਕੂਬ ਦੀ ਨਸਲ ਨੂੰ ਨਹੀਂ ਆਖਿਆ ਅਬਸ ਮੇਰੇ ਤਾਲਬ ਰਵੋ। ਮੈਂ ਖੁਦਾਵੰਦ ਸੱਚ ਆਖਦਾ ਵਾਂ ਅਤੇ ਰਾਸਤ ਗੱਲਾਂ ਬਿਆਨ ਕਰਦਾ ਵਾਂ। ਇਮਸਾਲ ਰੱਬ ਦੀ ਹਰ ਗੱਲ ਪਾ ਕੇ ਉਹ ਉਹਨਾਂ ਦੀ ਸਿਪਰ ਏ ਜਿਨ੍ਹਾਂ ਦਾ ਤਵੱਕਲ ਉਹਦੇ ਉੱਤੇ ਹੈ। ਸਲਾਤੀਨ ਸ਼ਾਹੇ ਆਰਾਮ ਸ਼ਾਹੇ ਇਸਰਾਈਲ ਨਾਲ ਲੜ ਰਿਹਾ ਸੀ ਅਤੇ ਉਹਨੇ ਆਪਣੇ ਖਾਦਮਾਂ ਨਾਲ ਸਲਾਹ ਕੀਤੀ ਅਤੇ ਆਖਿਆ ਭਈ ਮੈਂ ਫਲਾਂ ਫਲਾਂ ਥਾਂ ਉੱਤੇ ਡੇਰਾ ਲਾਵਾਂਗਾ। ਇਸ ਲਈ ਰੱਬ ਦੇ ਬੰਦੇ ਨੇ ਇਸਰਾਈਲ ਨੂੰ ਆਖ ਕੇ ਘੱਲਿਆ ਭਈ ਖਬਰਦਾਰ ਤੂੰ ਫਲਾਂ ਥਾਂ ਤੋਂ ਨਾ ਲੰਘੀ ਕਿਉਂ ਜੇ ਉੱਥੇ ਆਰਾਮੀ ਆਉਣ ਵਾਲੇ ਨੇ। ਅਤੇ ਸ਼ਾਹੇ ਇਸਰਾਈਲ ਨੇ ਉਸ ਥਾਂ ਉੱਤੇ ਜਿਹਦੀ ਖਬਰ ਰੱਬ ਨੇ ਦਿੱਤੀ ਸੀ ਅਤੇ ਉਹਨੂੰ ਅਗਾਹ ਕੀਤਾ ਸੀ ਬੰਦੇ ਘੱਲੇ ਅਤੇ ਉੱਥੋਂ ਆਪਣੇ ਆਪ ਨੂੰ ਬਚਾਇਆ ਅਤੇ ਬਸ ਇਹ ਇੱਕ ਜਾਂ ਦੋ ਵਾਰੀ ਨਹੀਂ। ਇਸ ਗੱਲ ਤੋਂ ਸ਼ਾਹੇ ਆਰਾਮ ਦਾ ਦਿਲ ਬਹੁਤ ਬੇਚੈਨ ਹੋਇਆ ਅਤੇ ਉਹਨੇ ਆਪਣੇ ਖਾਦਮਾਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ ਕਿ ਤੁਸੀਂ ਮੈਨੂੰ ਨਹੀਂ ਦੱਸੋਗੇ ਵੀ ਸਾਡੇ ਵਿੱਚੋਂ ਕੌਣ ਇਸਰਾਈਲ ਵਾਲੇ। ਤਦ ਉਹਦੇ ਖਾਦਮਾਂ ਵਿੱਚੋਂ ਇੱਕ ਨੇ ਆਖਿਆ ਨਹੀਂ ਐ ਮੇਰੇ ਮਾਲਕ ਐ ਬਾਦਸ਼ਾਹ, ਬਲਕਿ ਅਲੀਸ਼ਾ ਜਿਹੜਾ ਇਸਰਾਈਲ ਵਿੱਚ ਨਬੀ ਏ ਤੇਰੀਆਂ ਉਹਨਾਂ ਗੱਲਾਂ ਨੂੰ ਜਿਹੜੀਆਂ ਤੂੰ ਖਿਲਵਤਗਾਹ ਵਿੱਚ ਆਖਦਾ ਹੈ ਸ਼ਾਹੀ ਇਸਰਾਈਲ ਨੂੰ ਦੱਸ ਦਿੰਦਾ ਹੈ। ਉਹਨੇ ਆਖਿਆ ਭਈ ਜਾ ਕੇ ਵੇਖ ਉਹ ਕਿੱਥੇ ਹੈ ਤਾਂ ਜੋ ਮੈਂ ਉਹਨੂੰ ਫੜਵਾ ਕੇ ਮੰਗਵਾ ਲਵਾਂ। ਅਤੇ ਉਹਨੂੰ ਦੱਸਿਆ ਗਿਆ ਭਈ ਉਹ ਦੋਤਨ ਵਿੱਚ ਏ। ਤਦ ਉਹਨੇ ਉੱਥੇ ਘੋੜਿਆਂ ਅਤੇ ਰੱਥਾਂ ਅਤੇ ਇੱਕ ਵੱਡੇ ਜੱਥੇ ਨੂੰ ਘੱਲਿਆ ਅਤੇ ਉਹਨਾਂ ਨੇ ਰਾਤੋ ਰਾਤ ਆ ਕੇ ਉਸ ਸ਼ਹਿਰ ਨੂੰ ਘੇਰ ਲਿਆ। ਅਤੇ ਜਦ ਉਸ ਰੱਬ ਦੇ ਬੰਦੇ ਦਾ ਖਾਦਮ ਸੁਬਾਹ ਨੂੰ ਉੱਠ ਕੇ ਬਾਹਰ ਨਿਕਲਿਆ ਅਤੇ ਵੇਖਿਆ ਭਈ ਇੱਕ ਜੱਥਾ ਘੋੜਿਆਂ ਅਤੇ ਰੱਥਾਂ ਉੱਤੇ ਸ਼ਹਿਰ ਦੇ ਆਲ ਦੁਆਲੇ ਹੈ। ਅਤੇ ਉਸ ਖਾਦਮ ਨੇ ਜਾ ਕੇ ਉਹਨੂੰ ਆਖਿਆ ਹਾਏ ਐ ਮੇਰੇ ਮਾਲਕ ਅਸੀਂ ਕੀ ਦੁਆ ਕਰੀਏ। ਉਹਨੇ ਜਵਾਬ ਦਿੱਤਾ ਡਰਨਾ ਕਿਉਂ ਜੇ ਸਾਡੇ ਨਾਲ ਵਾਲੇ ਉਹਨਾਂ ਦੇ ਨਾਲ ਵਾਲਿਆਂ ਤੋਂ ਬਹੁਤੇ ਨੇ। ਅਤੇ ਅਲੀਸ਼ਾ ਨੇ ਦੁਆ ਕੀਤੀ ਅਤੇ ਆਖਿਆ ਐ ਖੁਦਾਵੰਦ ਉਹਦੀਆਂ ਅੱਖੀਆਂ ਖੋਲ ਦੇ ਤਾਂ ਜੋ ਉਹ ਵੇਖ ਸਕੇ। ਤਦ ਖੁਦਾਵੰਦ ਨੇ ਉਸ ਜਵਾਨ ਦੀਆਂ ਅੱਖੀਆਂ ਖੋਲ ਦਿੱਤੀਆਂ ਅਤੇ ਉਹਨੇ ਜਦ ਨਿਗਾਹ ਕੀਤੀ ਅਤੇ ਕੀ ਵੇਖਿਆ ਭਈ ਅਲੀਸ਼ਾ ਦੇ ਆਲੇ ਦੁਆਲੇ ਦਾ ਪਹਾੜ ਆਤਸ਼ੀ ਘੋੜਿਆਂ ਅਤੇ ਰੱਥਾਂ ਨਾਲ ਭਰਿਆ ਹੈ। ਜ਼ਬੂਰ ਐ ਮੇਰੇ ਰੱਬ ਮੈਂ ਤੇਰੇ ਉੱਤੇ ਭਰੋਸਾ ਕੀਤਾ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਮੇਰੇ ਵੈਰੀ ਮੇਰੇ ਉੱਤੇ ਸ਼ਾਦੀਆਂ ਨਾ ਵਜਾਉਣ। ਐ ਖੁਦਾਵੰਦ ਆਪਣੀਆਂ ਰਾਹਾਂ ਮੈਨੂੰ ਵਿਖਾ, ਆਪਣੇ ਰਾਹ ਮੈਨੂੰ ਦੱਸ, ਮੈਨੂੰ ਆਪਣੀ ਸੱਚਾਈ ਉੱਤੇ ਚਲਾ ਅਤੇ ਤਲੀਮ ਦੇ ਕਿਉਂ ਜੇ ਤੂੰ ਮੇਰਾ ਮੁਕਤੀ ਦੇਣ ਵਾਲਾ ਰੱਬ ਏ। ਮੈਂ ਸਾਰੀ ਦਿਹਾੜੀ ਤੇਰੀ ਹੀ ਉਡੀਕ ਵਿੱਚ ਰਹਿੰਦਾ ਵਾਂ। ਖੁਦਾਵੰਦ ਦੇ ਰਾਜ ਨੂੰ ਉਹ ਹੀ ਜਾਣਦੇ ਨੇ ਜਿਹੜੇ ਉਹਦੇ ਤੋਂ ਡਰਦੇ ਨੇ, ਅਤੇ ਉਹ ਆਪਣਾ ਅਹਿਦ ਉਹਨਾਂ ਨੂੰ ਦੱਸੇਗਾ। ਮੇਰੀਆਂ ਅੱਖੀਆਂ ਹਮੇਸ਼ਾ ਖੁਦਾਵੰਦ ਵੱਲ ਲੱਗੀਆਂ ਰਹਿੰਦੀਆਂ ਨੇ, ਕਿਉਂ ਜੇ ਉਹ ਹੀ ਮੇਰਾ ਪੈਰ ਦਾਮ ਨਾਲ ਛੁਡਾਏਗਾ। ਯੂਹੰਨਾ ਯਸੂ ਨੇ ਆਖਿਆ, ਉਹ ਵੇਲਾ ਆਉਂਦਾ ਹੈ, ਬਲਕਿ ਹੁਣ ਹੀ ਹੈ, ਵੀ ਸੱਚੇ ਪ੍ਰਸਤਾਰ ਪਿਓ ਦੀ ਪ੍ਰਸਤਸ਼ ਰੂਹ ਅਤੇ ਸੱਚਿਆਈ ਨਾਲ ਕਰਨਗੇ, ਕਿਉਂ ਜੇ ਪਿਓ ਆਪਣੇ ਲਈ ਅਜਿਹੇ ਪ੍ਰਸਤਾਰ ਹੀ ਲੱਭਦਾ ਹੈ। ਰੱਬ ਰੂਹ ਹੈ ਅਤੇ ਜ਼ਰੂਰ ਹੈ ਭਈ ਉਹਦੇ ਪ੍ਰਸਤਾਰ ਰੂਹ ਅਤੇ ਸੱਚਿਆਈ ਨਾਲ ਉਹਦੀ ਪ੍ਰਸਤਸ਼ ਕਰਨ। ਯੂਹੰਨਾ ਇਸ ਲਈ ਯਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ, ਭਈ ਜੇ ਤੁਸੀਂ ਮੇਰੇ ਕਲਾਮ ਉੱਤੇ ਕਾਇਮ ਰਹੋਗੇ ਅਤੇ ਹਕੀਕਤ ਵਿੱਚ ਮੇਰੇ ਸ਼ਾਗਿਰਦ ਠਹਿਰੋਗੇ ਅਤੇ ਸੱਚਿਆਈ ਤੋਂ ਵਾਕਫ ਰਹੋਗੇ ਅਤੇ ਸੱਚਿਆਈ ਤੁਹਾਨੂੰ ਆਜ਼ਾਦ ਕਰੇਗੀ। ਯੂਹੰਨਾ ਇਹ ਮੇਰੇ ਬੱਚੋ, ਜੇ ਅਸੀਂ ਉਹਦੇ ਹੁਕਮਾਂ ਉੱਤੇ ਅਮਲ ਕਰਾਂਗੇ ਤਾਂ ਸਾਨੂੰ ਪਤਾ ਚੱਲੇਗਾ ਭਈ ਅਸੀਂ ਉਹਨੂੰ ਜਾਣ ਗਏ ਹਾਂ। ਜਿਹੜਾ ਕੋਈ ਇਹ ਆਖਦਾ ਹੈ ਭਈ ਮੈਂ ਉਹਨੂੰ ਜਾਣ ਗਿਆ ਵਾਂ ਅਤੇ ਉਹਦੇ ਹੁਕਮਾਂ ਉੱਤੇ ਅਮਲ ਨਹੀਂ ਕਰਦਾ, ਉਹ ਝੂਠਾ ਹੈ ਅਤੇ ਉਹਦੇ ਵਿੱਚ ਸੱਚਿਆਈ ਨਹੀਂ। ਹਾਂ, ਜਿਹੜਾ ਕੋਈ ਉਹਦੇ ਕਲਾਮ ਉੱਤੇ ਅਮਲ ਕਰੇ ਉਹਦੇ ਵਿੱਚ ਯਕੀਨਨ ਰੱਬ ਦੀ ਮੁਹੱਬਤ ਕਾਮਲ ਹੋ ਗਈ ਹੈ। ਜਿਹੜਾ ਕੋਈ ਆਖਦਾ ਹੈ ਭਈ ਮੈਂ ਉਹਦੇ ਵਿੱਚ ਕਾਇਮ ਹਾਂ ਤਾਂ ਚਾਹੀਦਾ ਹੈ ਭਈ ਉਹ ਵੀ ਉਸੇ ਤਰ੍ਹਾਂ ਹੀ ਚੱਲੇ ਜਿਵੇਂ ਉਹ ਚੱਲਦਾ ਸੀ। ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਭਈ ਤੁਸੀਂ ਸੱਚਿਆਈ ਨੂੰ ਨਹੀਂ ਜਾਣਦੇ, ਬਲਕਿ ਇਸ ਲਈ ਭਈ ਤੁਸੀਂ ਉਹਨੂੰ ਜਾਣਦੇ ਹੋ ਅਤੇ ਇਸ ਲਈ ਭਈ ਕੋਈ ਝੂਠ ਸੱਚਿਆਈ ਵੱਲੋਂ ਨਹੀਂ ਹੈ। ਕੌਣ ਝੂਠਾ ਹੈ ਸਿਵਾਏ ਉਹਦੇ ਜਿਹੜਾ ਯਸੂ ਦੇ ਮਸੀਹ ਹੋਣ ਦਾ ਇਨਕਾਰ ਕਰਦਾ ਹੈ? ਮਸੀਹ ਦਾ ਮੁਖਾਲਫ ਉਹ ਹੀ ਹੈ ਜਿਹੜਾ ਪਿਓ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ। ਮੈਂ ਇਹ ਗੱਲਾਂ ਤੁਹਾਨੂੰ ਉਹਨਾਂ ਲਈ ਲਿਖੀਆਂ ਨੇ ਜਿਹੜੇ ਤੁਹਾਨੂੰ ਫਰੇਬ ਦਿੰਦੇ ਨੇ, ਅਤੇ ਤੁਹਾਡਾ ਉਹ ਮਸਾ ਜਿਹੜਾ ਉਹਦੇ ਵੱਲੋਂ ਕੀਤਾ ਗਿਆ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ, ਅਤੇ ਤੁਸੀਂ ਇਹਦੇ ਮੁਹਤਾਜ ਨਹੀਂ ਵੀ ਕੋਈ ਤੁਹਾਨੂੰ ਸਿਖਾਏ, ਬਲਕਿ ਜਿਵੇਂ ਉਹ ਮਸਾ ਜਿਹੜਾ ਉਹਦੇ ਵੱਲੋਂ ਕੀਤਾ ਗਿਆ ਤੁਹਾਨੂੰ ਸਾਰੀਆਂ ਗੱਲਾਂ ਸਿਖਾਉਂਦਾ ਹੈ ਅਤੇ ਸੱਚਾ ਹੈ ਅਤੇ ਝੂਠਾ ਨਹੀਂ, ਅਤੇ ਜਿਵੇਂ ਉਹਨੇ ਤੁਹਾਨੂੰ ਸਿਖਾਇਆ ਉਸੇ ਤਰ੍ਹਾਂ ਤੁਸੀਂ ਉਹਦੇ ਵਿੱਚ ਕਾਇਮ ਰਹਿੰਦੇ ਹੋ। ਕਰੰਥੀਓ ਅਤੇ ਅਸੀਂ ਜਿਹੜੇ ਉਹਦੇ ਨਾਲ ਕੰਮ ਵਿੱਚ ਸ਼ਰੀਕ ਹਾਂ, ਇਹ ਵੀ ਤੁਹਾਡੇ ਅੱਗੇ ਮਿੰਨਤ ਕਰਦੇ ਹਾਂ ਵੀ ਰੱਬ ਦਾ ਫਜ਼ਲ ਜਿਹੜਾ ਤੁਹਾਡੇ ਉੱਤੇ ਹੋਇਆ ਹੈ ਬੇਫਾਇਦਾ ਨਾ ਰਹਿਣ ਦਿਓ, ਬਲਕਿ ਰੱਬ ਦੇ ਖਾਦਮਾ ਵਾਂਗਰ ਹਰ ਗੱਲ ਨਾਲ ਆਪਣੀ ਖੂਬੀ ਜ਼ਾਹਿਰ ਕਰਦੇ ਹਾਂ, ਬੜੇ ਸਬਰ ਨਾਲ, ਮੁਸੀਬਤ ਨਾਲ, ਇਹਤਿਆਜ ਨਾਲ, ਤੰਗੀ ਨਾਲ, ਕੂੜੇ ਖਾਣ ਨਾਲ, ਕੈਦ ਹੋਣ ਨਾਲ, ਹੰਗਾਮਿਆਂ ਨਾਲ, ਮਿਹਨਤਾਂ ਨਾਲ, ਬੇਦਾਰੀ ਨਾਲ, ਫਾਕਿਆਂ ਨਾਲ, ਪਾਕੀਜ਼ਗੀ ਨਾਲ, ਇਲਮ ਨਾਲ, ਤਹੱਮਲ ਨਾਲ, ਮਿਹਰਬਾਨੀ ਨਾਲ, ਪਾਕ ਰੂਹ ਨਾਲ, ਬੇਰਿਆ ਮੁਹੱਬਤ ਨਾਲ, ਕਲਾਮ ਨਾਲ, ਰੱਬ ਦੀ ਕੁਦਰਤ ਨਾਲ, ਰਾਸਤਬਾਜ਼ੀ ਦੇ ਹਥਿਆਰਾਂ ਦੇ ਰਾਹੀਂ ਜਿਹੜੇ ਸੱਜੇ ਖੱਬੇ ਨੇ। ਜ਼ਬੂਰ ਕਿਉਂ ਜੇ ਰੱਬ ਦਾ ਕਲਾਮ ਰਾਸਤੇ ਅਤੇ ਉਹਦੇ ਸਾਰੇ ਕੰਮ ਬਾਵਫਾ ਨੇ। ਹੁਣ ਮੈਂ ਮੀਰ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਹੈ, ਇਨਸਾਨ ਉੱਤੇ ਹਕੂਮਤ ਕਰਦਾ ਹੈ ਅਤੇ ਇਨਸਾਨ ਜਾਣਦਾ ਹੈ ਵੀ ਰੱਬ ਲਈ ਸਭ ਕੁਝ ਮੁਮਕਿਨ ਹੈ, ਇਸ ਜਿੰਦਾ ਸੱਚਿਆਈ ਨੂੰ ਜਾਣਨ ਦਾ ਇਕੱਲਾ ਰਸਤਾ ਜਿਹੜੀ ਬਿਮਾਰ ਨੂੰ ਸ਼ਫਾ ਦਿੰਦੀ ਹੈ ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਹੈ, ਕਿਉਂ ਜੇ ਇਹ ਮਸੀਹ ਯਸੂ ਦੇ ਰਾਹੀਂ ਸਿਖਾਈ ਗਈ ਅਤੇ ਜ਼ਾਹਰ ਹੋਈ। ਸੱਚਿਆਈ ਆਜ਼ਾਦੀ ਦੇ ਅੰਸਰ ਪੈਦਾ ਕਰਦੀ ਹੈ। ਇਹਦੇ ਝੰਡੇ ਉੱਤੇ ਰੂਹ ਦਾ ਇਲਹਾਮੀ ਨਾਰਾ ਗੁਲਾਮੀ ਮੁੱਕ ਗਈ ਹੈ ਲਿਖਿਆ ਹੋਇਆ ਹੈ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਹੈ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਕਿਹੜੀ ਫਰਜ਼ ਕੀਤੀ ਗਈ ਤਾਕਤ ਹੈ ਜਿਹੜੀ ਆਪਣੇ ਆਪ ਨੂੰ ਰੱਬ ਦੇ ਖਿਲਾਫ਼ ਖੜਾ ਕਰਦੀ ਹੈ? ਇਹ ਕਿੱਥੋਂ ਆਉਂਦੀ ਹੈ? ਉਹ ਕਿਹੜੀ ਸ਼ੈ ਹੈ ਜਿਹੜੀ ਇਨਸਾਨ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਪਾਪ, ਮੌਤ ਅਤੇ ਬਿਮਾਰੀ ਨਾਲ ਬੰਨਿਆ ਰੱਖਦੀ ਹੈ? ਜੋ ਕੁਝ ਵੀ ਇਨਸਾਨ ਨੂੰ ਗੁਲਾਮ ਬਣਾਉਂਦਾ ਹੈ ਉਹ ਇਲਾਹੀ ਹੁਕਮਰਾਨ ਦਾ ਮੁਖਾਲਫ ਹੈ। ਸੱਚਿਆਈ ਇਨਸਾਨ ਨੂੰ ਆਜ਼ਾਦ ਕਰਦੀ ਹੈ। ਆਪਣੇ ਤਾਲਬੇ ਇਲਮਾਂ ਨੂੰ ਸੱਚਿਆਈ ਦੇ ਕਾਦਰ ਮੁਤਲਕ ਦੀ ਤਾਲੀਮ ਦਿਓ ਜਿਹੜਾ ਗਲਤੀ ਦੀ ਕਮਜ਼ੋਰੀ ਨੂੰ ਬਿਆਨ ਕਰਦਾ ਹੈ। ਇਲਾਹੀ ਕਾਦਰ ਮੁਤਲਕ ਦੀ ਸਮਝ ਇੱਥੋਂ ਤੀਕਰ ਵੀ ਇੱਕ ਦਰਜੇ ਉੱਤੇ ਡਰ ਨੂੰ ਤਬਾਹ ਕਰ ਦਿੰਦੀ ਹੈ, ਅਤੇ ਪੈਰਾਂ ਨੂੰ ਸੱਚਾਈ ਦੀ ਰਾਹ ਉੱਤੇ ਤੋਰਦੀ ਏ, ਉਸ ਰਾਹ ਉੱਤੇ ਜਿਹੜੀ ਹੱਥਾਂ ਦੇ ਬਗੈਰ ਬਣੇ ਹੋਏ ਘਰ ਵੱਲ ਲੈ ਜਾਂਦੀ ਏ, ਯਾਨੀ ਅਸਮਾਨਾਂ ਉੱਤੇ ਅਬਦੀ ਘਰ ਵੱਲ। ਇਨਸਾਨੀ ਨਫ਼ਰਤ ਉੱਤੇ ਕੋਈ ਕਾਨੂੰਨੀ ਹੁਕਮ ਨਹੀਂ ਅਤੇ ਕੋਈ ਬਾਦਸ਼ਾਹਤ ਨਹੀਂ। ਮੁਹੱਬਤ ਤਖ਼ਤ ਨਸ਼ੀਨ ਏ, ਬਦੀ ਜਾਂ ਮਾਦੇ ਵਿੱਚ ਨਾ ਜ਼ਹਾਨਤ ਏ ਨਾ ਕੁਵਤ ਏ। ਇਹ ਕ੍ਰਿਸਚਨ ਸਾਇੰਸ ਦਾ ਮੁਤਲਕ ਅਕੀਦਾ ਹੈ ਅਤੇ ਇਹ ਇੱਕ ਵੱਡੀ ਸੱਚਾਈ ਏ ਜਿਹੜੀ ਗਲਤੀ ਦੇ ਸਾਰੇ ਬਹਿਰੂਪਾਂ ਨੂੰ ਬੇਨਕਾਬ ਕਰਦੀ ਏ। ਅਸਲ ਮਤਨ ਨਾਲ ਵਾਕਫੀਅਤ ਅਤੇ ਇਨਸਾਨੀ ਅਕੀਦਿਆਂ ਨੂੰ ਛੱਡਣ ਦਾ ਇਰਾਦਾ, ਪੇਸ਼ਵਾਂ ਵੱਲੋਂ ਬਣਾਏ ਗਏ ਅਤੇ ਕਦੀ ਕਦੀ ਬਹੁਤ ਭੈੜੇ ਇਨਸਾਨੀ ਜਜ਼ਬਿਆਂ ਨਾਲ ਭੜਕਾਏ ਹੋਏ ਅਕੀਦੇ ਕ੍ਰਿਸਚਨ ਸਾਇੰਸ ਨੂੰ ਸਮਝਣ ਦੀ ਰਾਹ ਖੋਲਦੇ ਨੇ ਅਤੇ ਬਾਈਬਲ ਨੂੰ ਹਯਾਤੀ ਦਾ ਨਕਸ਼ਾ ਬਣਾਉਂਦੇ ਨੇ ਜਿੱਥੇ ਸੱਚਾਈ ਦੇ ਨਿਸ਼ਾਨਾਂ ਅਤੇ ਸਫਾਈ ਅਧਾਰਿਆਂ ਦੀ ਨਿਸ਼ਾਨਦੇਹੀ ਹੁੰਦੀ ਹੈ। ਬਾਈਬਲ ਆਖਦੀ ਏ, ਸਾਰੀਆਂ ਸ਼ੈਵਾਂ ਉਸ ਇਲਾਹੀ ਕਲਾਮ ਦੇ ਰਾਹੀਂ ਪੈਦਾ ਹੋਈਆਂ ਅਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਇਹ ਇਲਾਹੀ ਸਾਇੰਸ ਦੀ ਹਮੇਸ਼ਾ ਦੀ ਹਕੀਕਤ ਹੈ। ਜੇ ਪਾਪ, ਬਿਮਾਰੀ ਅਤੇ ਮੌਤ ਨੂੰ ਅਦਮ ਦੇ ਤੌਰ 'ਤੇ ਸਮਝਿਆ ਜਾਵੇ ਤਾਂ ਉਹ ਗਾਇਬ ਹੋ ਜਾਣਗੇ, ਜਿਵੇਂ ਬੁਖਾਰਾਤ ਸੂਰਜ ਦੇ ਅੱਗੇ ਪਿਘਲ ਜਾਂਦੇ ਨੇ। ਇਸੇ ਤਰ੍ਹਾਂ ਬਦੀ ਚੰਗਿਆਈ ਦੇ ਸਾਹਮਣੇ ਗਾਇਬ ਹੋ ਜਾਵੇਗੀ। ਇੱਕ ਨੇ ਦੂਜੀ ਨੂੰ ਲਾਜ਼ਮੀ ਲੁਕੋ ਦੇਣਾ ਹੈ ਅਤੇ ਫਿਰ ਚੰਗਿਆਈ ਨੂੰ ਅਸਲੀਅਤ ਦੇ ਤੌਰ 'ਤੇ ਚੁਣਨਾ ਕਿੰਨਾ ਅਹਿਮ ਹੈ। ਇਨਸਾਨ ਰੱਬ ਯਾਨੀ ਰੂਹ ਦਾ ਮੁਆਵਨ ਹੈ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾਹੀ, ਆਜ਼ਾਦੀ, ਹਮਾਂਗੀ ਅਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਹੈ। ਜਿੱਥੇ ਕਿਤੇ ਰੱਬ ਦਾ ਰੂਹ ਹੈ ਉੱਥੇ ਆਜ਼ਾਦੀ ਹੈ। ਸਿਆਣ ਦੀ ਸਾਇੰਸ ਦੇ ਬਾਰੇ ਮਾਦੀ ਹਿੱਸਿਆਂ ਦੇ ਬਹੁਤ ਸਾਰੇ ਤਜ਼ਾਦ ਉਸ ਨਾ ਵੇਖੀ ਸੱਚਿਆਈ ਨੂੰ ਨਹੀਂ ਬਦਲਦੇ ਜਿਹੜੀ ਹਮੇਸ਼ਾ ਲਈ ਬਰਕਰਾਰ ਰਹਿੰਦੀ ਹੈ। ਸਾਇੰਸ ਸਿਆਣ ਨਾਲ ਤਾਲੁਕ ਰੱਖਦੀ ਹੈ ਨਾ ਮਾਦੇ ਨਾਲ। ਇਹ ਤੈਅ ਕੀਤੇ ਹੋਏ ਅਸੂਲ ਉੱਤੇ ਨਿਓਂ ਰੱਖਦੀ ਹੈ, ਨਾ ਕਿ ਝੂਠੇ ਅਹਿਸਾਸਾਂ ਦੇ ਫੈਸਲਿਆਂ ਉੱਤੇ। ਰਿਆਜ਼ੀ ਵਿੱਚ ਦੋ ਰਕਮਾਂ ਦੀ ਜਮ੍ਹਾਂ ਹਮੇਸ਼ਾ ਇੱਕ ਹੀ ਨਤੀਜਾ ਲਿਆਉਂਦੀ ਹੈ। ਇਸ ਲਈ ਇਹਦੇ ਵਿੱਚ ਮੰਤਕ ਹੈ। ਜੇ ਕਿਆਸ ਮੰਤਕੀ ਦੀਆਂ ਅਕਬਰੀ ਅਤੇ ਅਸਗਰੀ ਤਜਵੀਜ਼ਾਂ ਦੋਵੇਂ ਠੀਕ ਨੇ ਅਤੇ ਮੁਨਾਸਬ ਤੌਰ 'ਤੇ ਹੱਲ ਕੀਤੇ ਜਾਣ ਨਾਲ, ਜਵਾਬ ਗਲਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕ੍ਰਿਸਚਨ ਸਾਇੰਸ ਵਿੱਚ ਕੋਈ ਮੁਖਾਲਫਤ ਨਹੀਂ ਨਾ ਕੋਈ ਤਜ਼ਾਦ ਨੇ, ਕਿਉਂ ਜੇ ਇਹਦੀ ਮੰਤਕ ਇੰਨੀ ਅਹਿਮ ਹੈ ਜਿਵੇਂ ਕਿਆਸ ਮੰਤਕੀ ਠੀਕ ਠੀਕ ਹੱਲ ਕੀਤਾ ਗਿਆ ਹੋਵੇ ਜਾਂ ਰਿਆਜ਼ੀ ਵਿੱਚ ਠੀਕ ਹਿਸਾਬ ਕੀਤਾ ਗਿਆ ਹੋਵੇ। ਸੱਚਿਆਈ ਹਮੇਸ਼ਾ ਸੱਚ ਬੋਲਣ ਵਾਲੀ ਏ ਅਤੇ ਇਹ ਨਿਊ ਵਿੱਚ ਜਾਂ ਨਤੀਜੇ ਵਿੱਚ ਕਿਸੇ ਗਲਤੀ ਨੂੰ ਬਰਦਾਸ਼ਤ ਨਹੀਂ ਕਰਦੀ, ਕਿਉਂ ਜੇ ਸੱਚਿਆਈ ਲਾਮਹਦੂਦ ਏ। ਗਲਤੀ ਨੂੰ ਅਦਮ ਸਮਝਿਆ ਜਾਣਾ ਚਾਹੀਦਾ ਹੈ, ਕਿਉਂ ਜੇ ਸੱਚਿਆਈ ਚੰਗਿਆਈ ਵਿੱਚ ਕਾਦਰ ਮੁਤਲਿਕ ਏ। ਗਲਤੀ ਸੱਚਿਆਈ ਦੇ ਖਿਲਾਫ ਕੋਈ ਤਾਕਤ ਨਹੀਂ ਰੱਖਦੀ। ਸੱਚਿਆਈ ਨੇ ਗਲਤੀ ਨੂੰ ਕਦੀ ਲਾਜ਼ਮੀ ਨਹੀਂ ਬਣਾਇਆ, ਨਾ ਗਲਤੀ ਨੂੰ ਹਮੇਸ਼ਾ ਕਾਇਮ ਰੱਖਣ ਲਈ ਕੋਈ ਕਾਨੂੰਨ ਦੱਸਿਆ ਹੈ। ਗਲਤੀ ਸੱਚਿਆਈ ਦੇ ਸਾਹਮਣੇ ਡਰਪੋਕ ਹੈ। ਸੱਚਿਆਈ ਅਤੇ ਗਲਤੀ ਦੋਵੇਂ ਇਨਸਾਨ ਦੀ ਸੋਚ ਤੋਂ ਕਿਤੇ ਬਹੁਤੇ ਨੇੜੇ ਹੋਏ ਨੇ ਅਤੇ ਸੱਚਿਆਈ ਫਿਰ ਵੀ ਵਾਜ਼ਿਆਦਾਰ ਹੁੰਦੀ ਜਾਵੇਗੀ, ਕਿਉਂ ਜੇ ਗਲਤੀ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਹੈ। ਸਾਇੰਸ ਸਿਰਫ ਯਕੀਨ ਨਾ ਕਰਨ ਵਾਲੇ ਚੰਗਿਆਈ ਅਤੇ ਬਦੀ ਦੇ ਅਨਾਸਰ ਨੂੰ ਵਾਜ਼ਿਆ ਕਰ ਸਕਦੀ ਹੈ ਜਿਹੜੇ ਸਾਹਮਣੇ ਆ ਰਹੇ ਨੇ। ਇਹਨਾਂ ਬਾਅਦ ਦੇ ਦਿਨਾਂ ਤੋਂ ਬਚਣ ਲਈ ਇਨਸਾਨਾਂ ਨੂੰ ਸੱਚਿਆਈ ਵਿੱਚ ਅਪਣਾ ਲੈਣੀ ਚਾਹੀਦੀ ਹੈ। ਅਦਰਾਕ ਦੇ ਬਗੈਰ ਇੱਕ ਅੰਨਾ ਯਕੀਨ ਰੱਖਣਾ ਮਸੀਹੀ ਸਾਇੰਸ ਦੇ ਖਿਲਾਫ ਕੁਝ ਨਹੀਂ, ਯਾਨੀ ਉਹ ਅੰਨਾ ਯਕੀਨ ਜਿਹੜਾ ਸੱਚਿਆਈ ਨੂੰ ਲੁਕਾਉਂਦਾ ਅਤੇ ਗਲਤੀ ਨੂੰ ਤਾਮੀਰ ਕਰਦਾ ਹੈ। ਇਨਸਾਨੀ ਇਸ ਮੁਖਾਲਫਤ ਉੱਤੇ ਹੈਰਾਨ ਹੁੰਦੀ ਹੈ, ਜਦਕਿ ਇਲਾਹੀ ਇਸ ਲਈ ਹਮਾਂਗੀ ਅਸਲੀ ਅਤੇ ਮੁਖਾਲਫਤ ਗੈਰ ਅਸਲੀ ਹੈ। ਅਸੀਂ ਪਾਪ, ਬਿਮਾਰੀ ਅਤੇ ਮੌਤ ਉੱਤੇ ਹੈਰਾਨ ਹੋ ਸਕਦੇ ਹਾਂ, ਅਸੀਂ ਇਨਸਾਨੀ ਡਰ ਤੋਂ ਹੈਰਾਨ ਹੋ ਸਕਦੇ ਹਾਂ, ਫਿਰ ਵੀ ਨਫ਼ਰਤ ਕਰਨ ਤੋਂ ਬਹੁਤ ਰਾਜ਼ੀ ਹੋ ਸਕਦੇ ਹਾਂ, ਜਿਹਦੇ ਨਾਲ ਉਹਦਾ ਖੰਭੇ ਵਰਗਾ ਸਿਰ ਹੋਰ ਉੱਚਾ ਹੋ ਜਾਂਦਾ ਹੈ, ਜਿਹੜਾ ਬਦੀ ਦੀਆਂ ਬਹੁਤ ਸਾਰੀਆਂ ਇਜਾਦਾਂ ਵਿੱਚ ਆਪਣੇ ਸਿੰਘ ਵਿਖਾਉਂਦਾ ਹੈ। ਸਾਨੂੰ ਅਦਮ ਦੇ ਸਾਹਮਣੇ ਡਰੇ ਹੋਏ ਕਿਉਂ ਖੜਾ ਹੋਣਾ ਚਾਹੀਦਾ ਹੈ? ਵੱਡਾ ਲਾਲ ਅਜਗਰ ਝੂਠ ਦੀ ਅਲਾਮਤ ਹੈ, ਉਹ ਅਕੀਦਾ ਜਿੱਦਾਂ ਲੱਭੇ ਲੁਬਾਬ ਹਯਾਤੀ ਅਤੇ ਜ਼ਹਾਨਤ ਮਾਦੀ ਹੋ ਸਕਦਾ ਹੈ। ਫਾਨੀ ਸਿਆਣ ਮਾਦੇ ਵਿੱਚ ਅਹਿਸਾਸਾਂ ਦੀਆਂ ਨੀਹਾਂ ਉੱਤੇ ਅਮਲ ਕਰਦਿਆਂ ਹੋਏ ਹੈਵਾਨੀ ਮਕਨਾਤੀਸੀਏ ਤੇ, ਪਰ ਇਹ ਨਾਮ ਨਿਹਾਦ ਸਿਆਣ ਜਿਹਦੇ ਵਿੱਚੋਂ ਸਾਰੀ ਬਦੀ ਨਿਕਲਦੀ ਏ, ਆਪਣੇ ਆਪ ਦੀ ਮੁਖਾਲਫਤ ਕਰਦੀ ਏ ਅਤੇ ਇਹਨੂੰ ਅਖੀਰੀ ਸੱਚਿਆਈ ਜਾਂ ਕ੍ਰਿਸਚਨ ਸਾਇੰਸ ਵਿੱਚ ਬਿਆਨ ਕੀਤੀ ਹੋਈ ਇਲਾਹੀ ਸਿਆਣ ਨੂੰ ਮੰਨਣਾ ਪੈਂਦਾ ਹੈ। ਅਬਦੀ ਸੱਚਿਆਈ ਉਹਨੂੰ ਬਰਬਾਦ ਕਰਦੀ ਏ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਰੀ ਦਿੰਦਾ ਹੈ। ਅਤੇ ਰੱਬ ਦੇ ਪੁੱਤਰ ਦੇ ਤੌਰ 'ਤੇ ਇਨਸਾਨ ਦੀ ਅਸਲੀਅਤ ਰੋਸ਼ਨੀ ਵਿੱਚ ਆਉਂਦੀ ਹੈ। ਜ਼ਾਹਿਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਹੈ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਵੀ ਰੱਬ ਹੀ ਵਾਹਦ ਹਯਾਤੀ ਹੈ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਅਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਬਦਨ ਵਿੱਚ ਹਯਾਤੀ ਅਤੇ ਅਹਿਸਾਸ ਇਸ ਸਮਝ ਨਾਲ ਫਤਿਹ ਕੀਤੇ ਜਾਣੇ ਚਾਹੀਦੇ ਨੇ ਜਿਹੜੀ ਇਨਸਾਨ ਨੂੰ ਰੱਬ ਦੀ ਸ਼ਰੀਰ ਬਣਾਉਂਦੀ ਹੈ। ਫਿਰ ਰੂਹ ਬਦਨ ਉੱਤੇ ਫਤਿਹਮੰਦ ਹੋਵੇਗੀ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਧਾਰੇ ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕੀਜ਼ਗੀ ਅਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਹੈ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਆ ਮੁਸਲਤ ਹੁੰਦਿਆਂ ਖਾਲੀ ਨਹੀਂ ਦਿੰਦੇ ਅਤੇ ਪਾਪ, ਬਿਮਾਰੀ ਅਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਅਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਮੁਹੱਬਤ ਦੀ ਸਿਹਤ ਦੇਣ ਵਾਲੀ ਮਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਅਤੇ ਪਾਕੀਜ਼ਗੀ ਵੱਲ ਸਾਡੇ ਬਦਨ ਵਿੱਚ ਮਦਦ ਕੀਤੀ ਜਾਂਦੀ ਹੈ ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਸੱਚਾਈ ਦੇ ਬਹੁਤੇ ਕੰਮਾਂ ਨੂੰ ਵੇਖਦਿਆਂ ਹੋਏ ਅਸੀਂ ਰੁਕਦੇ ਹਾਂ, ਰੱਬ ਦੀ ਉਡੀਕ ਕਰਦੇ ਹਾਂ। ਫਿਰ ਅਸੀਂ ਉਸ ਵੇਲੇ ਤੀਕਰ ਅੱਗੇ ਵੱਧਦੇ ਹਾਂ ਜਦੋਂ ਤੀਕਰ ਲਾਮਹਦੂਦ ਖਿਆਲ ਵਜਦ ਵਿੱਚ ਨਹੀਂ ਆਉਂਦਾ ਅਤੇ ਗੈਰ ਮੁਸੱਦਕਾ ਨਜ਼ਰੀਏ ਨੂੰ ਇਲਾਹੀ ਜਲਾਲ ਤੀਕਰ ਉੱਚਾ ਨਹੀਂ ਉਡਾਇਆ ਜਾਂਦਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਹੁਕਮ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।